الورد. ਦਸ਼ਮੇਸ਼ ਨੂੰ ਯਾਦ ਕਰਦੇ ਉਹ ਤਾਂ ਹਰ ਵੇਲੇ ਇਹੋ ਆਖਦੇ ਸੀ ਤੇ ਮੇਰੇ ਦਾਤਿਆ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਤੇ ਮੇਰਾ ਵੱਸ ਦਾ ਘਰ ਬਰਬਾਦ ਕਰਦੇ ਚੁਣ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ ਤੇ ਮੇਰੇ ਦੇਸ਼ ਨੂੰ ਐਪਰ ਆਜ਼ਾਦ ਕਰਦੇ
ਕਲਗੀ ਵਾਲਿਆ ਤੇਰੇ ਪਰਿਵਾਰ ਉੱਤੇ ਕਲਗੀ ਵਾਲਿਆ ਤੇਰੇ ਪਰਿਵਾਰ ਉੱਤੇ ਦੱਸਾਂ ਕੀ ਮੈਂ ਜੋ ਜੋ ਬੀਤੀਆਂ ਨੇ ਲੋਕੀ ਪੁੱਤ ਵਿਆਹ ਕੇ ਕਰਨ ਖੁਸ਼ੀਆਂ ਲੋਕੀ ਪੁੱਤ ਵਿਆਹ ਕੇ ਕਰਨ ਖੁਸ਼ੀਆਂ ਤੂੰ ਸ਼ਹੀਦ ਕਰਾ ਕੇ ਕੀਤੀਆਂ ਨੇ
ਤਨ ਤਨ ਦਸ਼ਮੇਸ਼ ਤਨ ਤਨ ਦਸ਼ਮੇਸ਼ ਤਾਈਓ ਦੁਨੀਆ ਪੁਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਦਲ ਵੈਰੀ ਦੇ ਮਕਾਉਂਦਾ ਹੈ ਸੀ ਪੀਤਾ ਪੀਤਾ ਹੋਇਆ ਜਿੱਤ ਦੇ ਜੈਕਾਰੇ ਲਾਉਂਦਾ ਹੈ ਸੀ ਪੀਤਾ ਪੀਤਾ ਹੋਇਆ ਜਿੱਤ ਦੇ ਜੈਕਾਰੇ ਲਾਉਂਦਾ
ਤੱਕ ਪੁੱਤਰਾਂ ਦਾ ਦਾਨੀ
ਤੱਕ ਪੁੱਤਰਾਂ ਦਾ ਦਾਨੀ ਲੱਖ ਸ਼ੁਕਰ ਗੁਜ਼ਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ
ਟੋਟਾ ਜ਼ਿਕਰ ਦਾ ਅੱਖਾਂ
ਸਾਵੇਂ ਟੋਟੇ ਟੋਟੇ ਹੋਵੇ ਕੈਸਾ ਪਿਤਾ ਦਾ ਹੈ ਦਿਲ ਇੱਕ ਅਥਰੂ ਨਾ ਚੋਵੇ ਕੈਸਾ ਪਿਤਾ ਦਾ ਹੈ ਦਿਲ ਇੱਕ ਅਥਰੂ ਨਾ ਚੋਏ
ਸਗੋਂ ਛੋਟੇ ਲਾਲ ਦੇਵੀ
ਸਗੋਂ ਛੋਟੇ ਲਾਲ ਦੇਵੀ ਹੱਥੀ ਕਰ ਦਾ ਤਿਆਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਸ਼ਖਾ ਗਿਆ ਕੱਟ ਦੇਸ਼ ਦੀ ਗੁਲਾਮੀ ਜੂਣਾ ਅਣਖ ਦਾ ਸਿਖਾ ਗਿਆ
ਤਾਈਓ ਤਰਤੀ ਆਕਾਸ਼
ਤਾਈਓ ਤਰਤੀ ਆਕਾਸ਼ ਉਹਦੀ ਆਰਤੀ ਉਤਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ ਵੇਖ ਪੁੱਤਾਂ ਦੀ ਸ਼ਹੀਦੀ ਲਾਏ ਖੁਸ਼ੀ ਦੇ ਜੈਕਾਰੇ
ਜੁਗ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਨਾਮ ਬਾਣੀ ਦੇ ਬੋਹਿਤ ਹੈ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹੈ ਚੌਂਕੜੇ ਲਾ ਕੇ ਸੱਜ ਬੈਠੇ ਸਨਮਾਨਯੋਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਨਿਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਆਵਾਜ਼ ਵਿੱਚ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵੱਡ ਭਾਗੇ ਹਾਂ ਸ਼ਾਮ ਦੇ ਸੱਜੇ ਦੀਵਾਨਾਂ ਦੀ ਹਾਜ਼ਰੀ ਅੰਦਰ ਆਪ ਨੂੰ ਸੱਜ ਬੈਠ ਕੇ ਇਲਾਹੀ ਬਾਣੀ ਦੇ ਕੀਰਤਨ ਇਤਿਹਾਸ ਦੀ ਕਥਾ ਔਰ ਢਾਡੀ ਵਾਰਾਂ ਸਰਵਣ ਕਰਨ ਤੱਕ ਪਰਮਾਤਮਾ ਨੇ ਉਸ ਅਕਾਲ ਪੁਰਖ ਨੇ ਚੌਂਕੜੇ ਲਾ ਕੇ ਸੱਜ ਬੈਠਣ ਦਾ ਸੁਭਾਗ ਪ੍ਰਾਪਤ ਕਰਵਾਇਆ ਔਰ ਜਿੰਨਾ ਸਮਾਂ ਤੁਹਾਡੇ ਦਰਸ਼ਨਦਾਰੇ ਲਈ ਨਸੀਬ ਹੋਇਆ ਹੈ ਇਤਿਹਾਸ ਦੀ ਵਿਚਾਰ ਤੁਹਾਡੇ ਪਾਵਨ ਚਰਨਾਂ ਵਿੱਚ ਆਰੰਭ ਕਰਨੀ ਚਾਹੁੰਦਾ ਹਾਂ ਯੁੱਗ ਪੁਰਸ਼ ਪਰਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਮਰਦ ਅਗੰਬੜਾ ਗਰੀਬਾਂ ਦੇ ਮਸੀਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਸਿੱਖ ਕੌਮ ਉੱਤੇ ਫਤਿਹ ਦੇ ਸਿਮਰਨ ਅੰਦਰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਇਤਿਹਾਸ ਦੀ ਵਿਚਾਰ ਬਿਨੈ ਕਰਨ ਦਾ ਬਲ ਅਤੇ ਉਤਸ਼ਾਹ ਬਖਸ਼ਿਸ਼ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜਿੱਥੋਂ ਕੱਲ੍ਹ ਰਾਤ ਦੇ ਦੀਵਾਨ ਅੰਦਰ ਇਤਿਹਾਸ ਦੀ ਵਿਚਾਰ ਨੂੰ ਸੰਕੋਚਿਆ ਸੀ ਮੁੜ ਤੁਹਾਡੇ ਪਾਵਨ ਚਰਨਾਂ ਅੰਦਰ ਆਰੰਭ ਕਰਨੀ ਚਾਹੁੰਦਾ ਹੈ ਇਤਿਹਾਸ ਦੀ ਵਿਚਾਰ ਬਿਨੈ ਕਰ ਰਿਹਾ ਸਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਛੋਟੇ ਪੁੱਤਰ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵੱਲੇ ਤੋਰਿਆ ਆਪਣਾ ਜੇਠਾ ਪੁੱਤਰ 17 ਸਾਲ 10 ਮਹੀਨੇ 15 ਦਿਨ ਦੀ ਉਮਰ ਅੰਦਰ ਸ਼ਹੀਦ ਕਰਵਾਇਆ ਔਰ ਛੋਟਾ ਪੁੱਤਰ 14 ਸਾਲ 7 ਮਹੀਨੇ ਔਰ 26 ਦਿਨ ਦੀ ਉਮਰ ਅੰਦਰ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਮੈਦਾਨੇ ਜੰਗ ਵੱਲੇ ਭੇਜ ਕੇ ਔਰ ਸਿੱਖ ਕੌਮ ਦੀ ਤਕਦੀਰ ਨੂੰ ਕੱਢਣ ਲਈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਪੁੱਤਰ ਸ਼ਹੀਦ ਕਰਵਾਇਆ। ਯਾਦ ਰੱਖਣਾ, ਦੁਨੀਆਂ ਦੇ ਲੋਕ ਇਹ ਗੱਲ ਕਹਿੰਦੇ ਸਨ, ਮਾਵਾਂ ਦੇ ਬਗਾਨੇ ਪੁੱਤਰ ਸ਼ਹੀਦ ਹੁੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜਕਾਰੇ ਕਰਾਉਂਦਾ ਹੈ, ਜਦੋਂ ਕੱਲ੍ਹ ਨੂੰ ਆਪਣੇ ਪੁੱਤਰ ਸ਼ਹੀਦ ਹੋਣਗੇ ਪਤਾ ਤਾਂ ਲੱਗੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਕਾਰਿਆਂ ਦੀ ਗੂੰਜ ਪਾਉਂਦਾ ਹੈ ਜਾਂ ਨਹੀਂ ਪਾਉਂਦਾ। ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਸਿੰਘਾਂ ਦਾ ਜਥਾ ਨਿਕਲ ਕੇ ਸ਼ਹੀਦ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਜਕਾਰਾ ਗਾਉਂਦਾ ਹੈ, ਪਰ ਜਦੋਂ ਪੁੱਤਰ ਸ਼ਹੀਦ ਹੋ ਕੇ ਡਿੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਜਕਾਰਿਆਂ ਦੀ ਗੂੰਜ ਪਾ ਦਿੱਤੀ। ਇੱਕ ਸ਼ਹਿਰ ਦੀ ਕਲਮ ਕੂਕ ਉੱਠੀ, ਉਹਨੇ ਆਪਣੇ ਹੱਥ ਅੰਦਰ ਕਲਮ ਲੈ ਕੇ ਅਰ ਚਾਰ ਸਤਰਾਂ ਨੂੰ ਜਨਮ ਦਿੱਤਾ। ਉਹ ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਮੰਜ਼ਲ ਏਦਾਂ ਮਕਾਮ ਦਾ ਵੇਖਿਆ ਨਾ, ਪੈਰ ਪੈਰ 'ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਮ ਦਾ ਵੇਖਿਆ ਨਾ, ਮੋਟਾਂ ਜਿਹੇ ਪਿਆਰਿਆਂ ਪੁੱਤਰਾਂ ਨੂੰ ਚੋਲੀ ਮੌਤ ਦੀ ਪਾਵਨ ਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤ ਦੀ ਲਾਸ਼ੀ ਉੱਤੇ ਗੀਤ ਖੁਸ਼ੀ ਦੇ ਗਮ ਦਾ ਵੇਖਿਆ ਨਾ, ਦੁਨੀਆਂ ਅੰਦਰ ਕੋਈ ਐਸਾ ਬਾਪ ਨਹੀਂ ਜੋ ਆਪਣੇ ਪੁੱਤਰਾਂ ਦੇ ਮ੍ਰਿਤਕ ਸਰੀਰ ਵੱਲੇ ਤੱਕ ਕੇ ਔਰ ਆਪਣੀਆਂ ਅੱਖਾਂ ਵਿੱਚੋਂ ਆਂਸੂ ਨਾ ਕੇਰੇ। ਦੁਨੀਆਂ ਉੱਤੇ ਇੱਕ ਬਾਪ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ। ਸਤਿਕਾਰਯੋਗ ਸਾਧ ਸੰਗਤ, ਮੈਂ ਇਤਿਹਾਸ ਦੇ ਪੱਤਰੇ ਤੁਹਾਡੇ ਸਾਹਮਣੇ ਅਰਜ਼ ਕਰਨੀ ਚਾਹੁੰਦਾ ਹਾਂ। 8 ਪੋਹ ਦਾ ਦਿਨ ਗੁਜ਼ਰ ਗਿਆ, ਐਂਉਂ ਕਹਿ ਲਓ ਜਦੋਂ ਸਾਹਿਬਜ਼ਾਦਾ ਦੀਦਾਰ ਸਿੰਘ ਮਦਾਨੇ ਜੰਗ ਅੰਦਰ ਸ਼ਹੀਦ ਹੋ ਕੇ ਡਿੱਗਿਆ, ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਨਜ਼ਰਾਂ ਨਾਲ ਤੱਕਿਆ ਅਤੇ ਇੱਧਰ ਸਾਹਿਬਜ਼ਾਦਾ ਜਗਤਾਰ ਸਿੰਘ ਸ਼ਹੀਦ ਹੋਇਆ ਹੈ, ਉੱਧਰੋਂ ਅੰਬਰ ਦੇ ਦੇਵਤੇ ਸੂਰਜ ਨੇ ਆਪਣਾ ਮੁਖੜਾ ਛੁਪਾ ਲਿਆ। ਐਂਉਂ ਕਹਿ ਲਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਮੈਦਾਨੇ ਜੰਗ ਅੰਦਰ ਵੇਖ ਕੇ ਔਰ ਸੂਰਜ ਦੇ ਵੀ ਦਿਲ ਰਹਿਮ ਆ ਗਿਆ ਔਰ ਉਸ ਨੇ ਆਪਣਾ ਮੁਖੜਾ ਛੁਪਾ ਲਿਆ ਅਤੇ ਆਪਣੀ ਮੰਜ਼ਿਲ ਉੱਤੇ ਪਹੁੰਚ ਗਿਆ। ਇੱਧਰ ਪੰਥ ਦਾ ਜਨਮਦਾਤਾ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਤੱਕਿਆ ਹੈ, ਚਿਹਰੇ ਉੱਤੇ ਨਿਰਾਸ਼ਤਾ ਨਹੀਂ ਆਈ। ਅਸੀਂ ਇਤਿਹਾਸ ਦੇ ਪੱਤਰੇ ਪੜ੍ਹਦੇ ਹਾਂ, ਮਾਤਾ ਕਈ ਦੇ ਦਿੱਤੇ ਹੋਏ ਵਚਨਾਂ ਮੁਤਾਬਕ ਬਾਦਸ਼ਾਹ ਦਸ਼ਰਥ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਦਾ ਦਿਨ ਚੜ੍ਹੇਗਾ, ਰਾਮ ਅਯੁੱਧਿਆ ਦਾ ਬਾਦਸ਼ਾਹ ਹੋਵੇਗਾ। ਪਰ ਯਾਦ ਰੱਖਣਾ, ਮਾਤਾ ਕਹੀ ਨੇ ਆਪਣੇ ਪਤੀ ਕੋਲੋਂ ਜਿਹੜੇ ਵਚਨ ਸਨ ਉਹ ਮੰਗ ਲਏ ਕਿ ਕੱਲ੍ਹ ਦਾ ਦਿਨ ਚੜ੍ਹੇ, ਜਿਸ ਰਾਮ ਨੇ ਅਯੁੱਧਿਆ ਦਾ ਬਾਦਸ਼ਾਹ ਬਣਨਾ ਹੈ ਉਹਨੂੰ ਅਤੇ ਲਕਸ਼ਮਣ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ ਜਾਏ ਔਰ ਮੇਰਾ ਪੁੱਤਰ ਭਰਥ ਜਿਹੜਾ ਹੈ ਅਯੁੱਧਿਆ ਦਾ ਬਾਦਸ਼ਾਹ ਬਣੇ। ਮਰਦ ਬਚਨ ਦੇ ਬਲੀ ਹੁੰਦੇ ਨੇ, ਜਿੱਥੇ ਸਵੇਰੇ ਰਾਮ ਨੇ ਅਯੁੱਧਿਆ ਦਾ ਬਾਦਸ਼ਾਹ ਬਣਨਾ ਹੈ ਔਰ ਦਿਨ ਚੜ੍ਹਦੇ ਨਾਲ ਇਹ ਫਰਮਾਨ ਸੁਣਾ ਦਿੱਤਾ ਗਿਆ ਕਿ ਲਕਸ਼ਮਣ ਅਤੇ ਰਾਮ ਨੂੰ 14 ਸਾਲ ਦਾ ਬਨਵਾਸ ਦਿੱਤਾ ਜਾਂਦਾ ਹੈ ਔਰ ਭਰਥ ਅਯੁੱਧਿਆ ਦਾ ਬਾਦਸ਼ਾਹ ਹੋਵੇਗਾ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਜਦੋਂ ਪੁੱਤਰ ਬਨਵਾਸ ਕੱਟਣ ਵਾਸਤੇ ਆਪਣੇ ਘਰ ਵਿੱਚੋਂ ਤੁਰੇ ਔਰ ਪੌੜੀ ਮਹੱਲਾਂ ਦੇ ਉੱਤੇ ਚੜ੍ਹ ਕੇ ਵੇਖਦਾ ਹੈ, ਜਦੋਂ ਅੱਖਾਂ ਤੋਂ ਓਹਲੇ ਹੋ ਗਏ ਔਰ ਉਤਲੀ ਪੌੜੀ ਉੱਤੇ ਚੜ੍ਹ ਕੇ ਵੇਖਦਾ ਹੈ, ਜਦੋਂ ਉਸ ਤੋਂ ਅੱਖਾਂ ਤੋਂ ਓਹਲੇ ਹੋ ਗਏ ਅਤੇ ਫਿਰ ਅਗਲੀ ਪੌੜੀ ਉੱਤੇ ਚੜ੍ਹ ਕੇ ਵੇਖਦਾ ਹੈ, ਔਰ ਜਦੋਂ ਪੁੱਤਰ ਅੱਖਾਂ ਤੋਂ ਓਹਲੇ ਹੋ ਗਏ ਔਰ ਦਸ਼ਰਥ ਇਹ ਗੱਲ ਪ੍ਰਵਾਨ ਨਾ ਕਰ ਸਕਿਆ ਔਰ ਆਪਣੇ ਪੁੱਤਰਾਂ ਦਾ 14 ਸਾਲ ਦਾ ਵਿਛੋੜਾ ਪ੍ਰਵਾਨ ਨਾ ਕਰ ਸਕਿਆ, ਮਹੱਲਾ ਉੱਤੋਂ ਛਾਲ ਮਾਰ ਕੇ ਉਸਨੇ ਆਤਮ ਹੱਤਿਆ ਕਰ ਲਈ। ਸਤਿਕਾਰਯੋਗ ਸਾਧ ਸੰਗਤ, ਧੰਨ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਆਪਣੀਆਂ ਨਜ਼ਰਾਂ ਦੇ ਸਾਹਮਣੇ ਆਪਣੇ ਦੋ ਪੁੱਤਰ ਕੁਰਬਾਨ ਹੁੰਦੇ ਆਪਣੀਆਂ ਨਜ਼ਰਾਂ ਨਾਲ ਤੱਕੇ ਨੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਉੱਤੇ ਨਿਰਾਸ਼ਤਾ ਨਹੀਂ ਆਈ। ਇੱਧਰ ਸੂਰਜ ਅਸਤ ਹੋਇਆ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਕੱਚੀ ਹਵੇਲੀ ਅੰਦਰ ਦੋ ਛੱਤੇ ਮਕਾਨ ਅੰਦਰ ਬੈਠੇ ਸਨ, ਧਰਮ ਯੁੱਧ ਸੀ, ਸੂਰਜ ਛਿਪਦੇ ਨਾਲ ਲੜਾਈ ਬੰਦ ਹੋ ਗਈ, ਇੱਧਰ ਫੌਜਾਂ ਪਿੱਛੇ ਹਟ ਕੇ ਬੈਠ ਗਈਆਂ, ਉੱਧਰ ਪੰਥ ਦੇ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਗਲ ਵਿੱਚ ਪੱਲਾ ਪਾਇਆ ਅਤੇ ਜਿਵੇਂ ਇੱਕ ਕਰਜ਼ਦਾਰ ਮਨੁੱਖ ਕਿਸੇ ਸ਼ਾਹ ਦਾ ਕਰਜ਼ਾ ਲਾ ਕੇ ਉਸ ਸ਼ਾਹ ਦਾ ਧੰਨਵਾਦ ਕਰਦਾ ਹੈ, ਪਾ ਕੇ ਆਪਣੇ ਗਲ ਵਿੱਚ ਪੱਲਾ, ਦੋ ਪੁੱਤਰਾਂ ਦੀਆਂ ਸ਼ਹਾਦਤਾਂ ਚੱਕਣ ਤੋਂ ਬਾਅਦ ਪੰਥ ਦਾ ਜਨਮਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਿਵੇਂ ਚਮਕੌਰ ਦੀ ਕੱਚੀ ਹਵੇਲੀ ਅੰਦਰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਹੋਇਆ ਉਸ ਦਾ ਸ਼ੁਕਰਾਨਾ ਕਰਿਆ ਹੈ, ਉਸ ਵੇਲੇ ਦੀਆਂ ਲਹਿਣਾ ਨੂੰ ਕੋਮਲ ਦਾ ਢਾਡੀ ਜੱਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਹੈ ਇੰਜ ਕਰਿਆ।
ਹੱਸ ਹੀ ਦੀ ਪਾ ਗਿਆ
ਜਦ ਲਾਲ ਛਟੇਰਾ ਹਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਹੋ ਗਿਆ ਉਹ ਬੇਰਾ ਬੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਦਾ ਵੀਰ ਵਡੇਰਾ ਉਂਗਲੀ ਲਾ ਕੇ ਲੈ ਗਿਆ ਉਹਦਾ ਵੀਰ ਵਡੇਰਾ ਉਂਗਲੀ ਲਾ ਕੇ ਲੈ ਗਿਆ ਉਹਦਾ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬਨ ਬੋਲੇ ਸਤਿਗੁਰੂ ਵਾ ਪਾਣਾ ਤੇਰਾ ਹੱਥ ਬਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਹੱਥ ਬਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਤੇਰਾ ਤੁਝਕੋ ਸੌਂਪ ਦੇ ਕਿਆ ਲਾਗੇ ਮੇਰਾ ਸੌਂਪਤੇ ਕਿਆ ਲਾਗੇ ਮੇਰਾ ਤੇਰਾ ਤੁਝਕੋ ਸੌਂਪਤੇ ਕਿਆ ਲਾਗੇ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ
ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ।
ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰਾ, ਮਨ ਚਾਓ ਕਨੇਰਾ, ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰਾ। ਹੋਵਾਂ ਤੇਥੋਂ ਸੁਰਖ ਰੂਪਨ ਪਾਰੇ ਅਚੇਰਾ, ਤੇਥੋਂ ਸੁਰਖ ਨੂੰ ਪਰਨ ਪਾਲੇ ਅਚੇਰਾ, ਹੋਵਾਂ ਤੇਥੋਂ ਸੁਰਖ ਨੂੰ ਪਰਨ ਪਾਲੇ ਅਚੇਰਾ। ਵਾਹੋ ਵਾਹੋ ਗੋਬਿੰਦ ਸਿੰਘ ਤਨ ਤੇਰਾ ਦੇਰਾ,
ਪੰਥ ਦਾ ਜਨਮਦਾਤਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਦੋ ਪੁੱਤਰ ਕੰਮ ਤੋਂ ਸ਼ਹੀਦ ਕਰਵਾਉਣ ਤੋਂ ਬਾਅਦ ਚਮਕੌਰ ਦੀ ਕੱਚੀ ਹਵੇਲੀ ਅੰਦਰ ਬੈਠਿਆਂ ਪਾ ਕੇ ਗਲ ਵਿੱਚ ਪੱਲਾ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ, ਹੇ ਅਕਾਲ ਪੁਰਖ, ਇਹ ਪੁੱਤਰਾਂ ਦੀਆਂ ਦਾਤਾਂ ਤੂੰ ਮੈਨੂੰ ਬਖਸ਼ੀਆਂ ਸਨ, ਤੂੰ ਮੇਰੇ ਕੋਲੋਂ ਵਾਪਸ ਲਈਆਂ ਨੇ, ਮੈਂ ਤਾਂ ਸਾਂਭ ਸਾਂਭ ਕੇ ਰੱਖਦਾ ਰਿਹਾ ਔਰ ਮੇਰਾ ਇਹਦੇ ਅੰਦਰ ਤਿਲ ਵੀ ਨਹੀਂ ਗਿਆ। ਦੁਨੀਆਂ ਉੱਤੇ ਕੋਈ ਐਸਾ ਬਾਪ ਨਹੀਂ ਹੋਵੇਗਾ ਜੋ ਆਪਣੇ ਪੁੱਤਰ ਕੁਰਬਾਨ ਕਰਕੇ ਆਪਣੀ ਰਸਨਾ ਤੋਂ ਇਹ ਗੱਲ ਕਹਿ ਸਕੀ ਕਿ ਅਕਾਲ ਪੁਰਖ, ਇਹ ਤੇਰੀ ਅਮਾਨਤ ਮੈਂ ਸਾਂਭ ਕੇ ਰੱਖੀ ਸੀ, ਤੂੰ ਮੇਰੇ ਕੋਲੋਂ ਲੈ ਗਿਆ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ, ਅਰਦਾਸ ਕੀਤੀ ਹੈ ਅਕਾਲ ਪੁਰਖ ਦੇ ਚਰਨਾਂ ਅੰਦਰ ਕਿ ਸਤਿਗੁਰੂ ਮੈਨੂੰ ਬਲ ਬਖਸ਼ੀ, ਜਿਵੇਂ ਮੇਰੇ ਪੁੱਤਰ ਲੜ ਕੇ ਸ਼ਹੀਦ ਹੋਏ ਨੇ, ਜਿਵੇਂ ਮੇਰੇ ਪੁੱਤਰਾਂ ਤੋਂ ਪਿਆਰੇ ਸਿੰਘਾਂ ਨੇ ਮੇਰਾ ਸਾਥ ਦੇ ਕੇ ਲੜ ਕੇ ਸ਼ਹਾਦਤ ਦੇ ਜਾਮ ਪੀਤੇ ਨੇ, ਮੈਂ ਵੀ ਮੈਦਾਨੇ ਜੰਗ ਦੇ ਲੜ ਕੇ ਸ਼ਹੀਦ ਹੋਵਾਂ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਜੇ ਸ਼ਬਦ ਆਪਣੀ ਰਸਨਾ ਤੋਂ ਕਹਿ ਕੇ ਬੈਠੇ ਹੀ ਸਨ ਜਾਂ ਕੁਝ ਸਿੱਖਾਂ ਨੇ ਆਣ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਫਤਿਹ ਬੁਲਾਈ। ਅਤੇ ਯਾਦ ਰੱਖਣਾ, ਫਤਿਹ ਬੁਲਾਉਣ ਤੋਂ ਬਾਅਦ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਸਿੱਖਾਂ ਨੇ ਹੱਥ ਜੁੜ ਕੇ ਕਿਹਾ, ਸਤਿਗੁਰੂ ਆਪ ਨੂੰ ਮੁਬਾਰਕਬਾਦ ਹੋਵੇ, ਆਪ ਨੂੰ ਵਧਾਈ ਹੋਵੇ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਚਿਹਰੇ ਵੱਲੇ ਤੱਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੰਘੋ ਕਿਸ ਗੱਲ ਦੀ ਵਧਾਈ ਦੇ ਰਹੇ ਹੋ ਕਿ ਮੇਰੇ ਪੁੱਤਰਾਂ ਨੇ ਮਰਦਾਂ ਵਾਂਗ ਲੜ ਕੇ ਮੈਦਾਨੇ ਜੰਗ ਅੰਦਰ ਸ਼ਹਾਦਤਾਂ ਦੇ ਜਾਮ ਪੀਤੇ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਗੱਲ ਸੁਣਨ ਤੋਂ ਬਾਅਦ ਸਿੱਖਾਂ ਨੇ ਕਿਹਾ, ਨਹੀਂ ਦਾਤਾ, ਅਸੀਂ ਤੁਹਾਨੂੰ ਤੁਹਾਡੇ ਪੁੱਤਰਾਂ ਦੀਆਂ ਸ਼ਹਾਦਤਾਂ ਦੀ ਵਧਾਈ ਨਹੀਂ ਦੇ ਰਹੇ, ਅਸੀਂ ਤਾਂ ਤੁਹਾਨੂੰ ਤੁਹਾਡੇ ਜਨਮ ਦਿਨ ਦੀ ਵਧਾਈ ਦੇ ਰਹੇ ਹਾਂ ਕਿ ਕਦੇ ਯਾਦ ਕਰੋ 22 ਦਸੰਬਰ ਵਾਲੇ ਦਿਨ 1666 ਈਸਵੀ ਨੂੰ ਪਟਨੇ ਦੀ ਧਰਤੀ ਉੱਤੇ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾ ਕੇ ਆਪ ਦੁਨੀਆਂ ਉੱਤੇ ਆਏ ਸੀ। ਅੱਜ ਆਪ ਜੀ ਦਾ ਜਨਮ ਦਿਨ ਹੈ ਔਰ ਤੁਹਾਨੂੰ ਲੱਖ ਲੱਖ ਮੁਬਾਰਕਬਾਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕੈਸਾ ਸਮਾਂ ਹੋਵੇਗਾ, ਇੱਕ ਪਾਸੇ ਆਪਣੇ ਸਿੰਘਾਂ ਕੋਲੋਂ ਆਪਣੇ ਜਨਮ ਦਿਨ ਦੀਆਂ ਵਧਾਈਆਂ ਲੈ ਰਿਹਾ ਹੈ ਅਤੇ ਇੱਕ ਪਾਸੇ ਕੌਮ ਦੀ ਤਕਦੀਰ ਕਰਦਾ ਹੋਇਆ ਆਪਣੇ ਲਖਤੇ ਜਿਗਰ ਕੌਮ ਤੋਂ ਕੁਰਬਾਨ ਕਰਿਆ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘ ਮੁਬਾਰਕਬਾਦ ਦੇ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਿੱਛੇ ਹਟ ਗਏ। ਅਤੇ ਯਾਦ ਰੱਖਣਾ, ਅੱਜ ਕਈ ਸਿੰਘ ਜਿਹੜੇ ਸਨ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਸ਼ਹਾਦਤਾਂ ਦਾ ਜਾਮ ਪੀ ਕੇ ਵਿਛੜ ਚੁੱਕੇ ਨੇ ਔਰ ਦੋ ਪੁੱਤਰ ਵੀ ਸ਼ਹੀਦ ਹੋ ਚੁੱਕੇ ਨੇ ਔਰ ਕੇਵਲ ਗਿਣਤੀ ਦੇ ਸਿੰਘ ਸਰਦਾਰ ਚਮਕੌਰ ਦੀ ਕੱਚੀ ਹਵੇਲੀ ਵਿੱਚ ਰਹਿ ਗਏ ਸਨ। ਔਰ ਸਿੰਘਾਂ ਨੇ ਫੈਸਲਾ ਕੀਤਾ ਕਿ ਅਸੀਂ ਅੱਜ ਦੀ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹਾਂ, ਆਪਣੇ ਗੁਰੂ ਦੀ ਕੋਈ ਰੱਜ ਕੇ ਸੇਵਾ ਕਰ ਲਈ ਜਾਏ। ਅਤੇ ਇੱਕ ਸਰਦਾਰ ਨੇ ਆਵਾਜ਼ ਦਿੰਦਿਆਂ ਹੋਇਆ ਕਿਹਾ ਦੂਜੇ ਸਿੰਘ ਨੂੰ, ਸਿੰਘਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀ ਕਰ ਸਕਾਂਗੇ, ਕੀ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਮਕਾਰ ਦੀ ਕੱਚੀ ਹਵੇਲੀ ਵਿੱਚ ਲਿਆ ਕੇ ਖਵਾਲ ਸਕਦੇ ਹਾਂ। ਬਾਹਰ ਦੁਸ਼ਮਣ ਨੇ ਘੇਰਾ ਪਾਇਆ ਹੋਇਆ ਹੈ। ਔਰ ਸਿੰਘਾਂ ਨੇ ਵਿਚਾਰ ਕਰਨ ਤੋਂ ਬਾਅਦ ਅਸੀਂ ਇਸ ਨਿਸ਼ਾਨੀ ਉੱਤੇ ਪਹੁੰਚੇ ਕਿ ਸਾਡੇ ਕੋਲ ਇੱਕੋ ਇੱਕ ਚੀਜ਼ ਹੈ ਔਰ ਜਿਸ ਨਾਲ ਅਸੀਂ ਪੰਥ ਦੇ ਜਨਮਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰ ਸਕਦੇ ਹਾਂ। ਉਹ ਹੈ ਕਿ ਕਈਆਂ ਦਿਨਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਲਈ ਔਰ ਆਪਣਾ ਕਮਰਕੱਸਾ ਖੋਲ੍ਹ ਕੇ ਜੋ ਵੀ ਕਿਸੇ ਕੋਲ ਕੋਈ ਚੀਜ਼ ਹੈ ਉਹ ਧਰਤੀ ਉੱਤੇ ਵਿਛਾ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਜਾਵੇ। ਕਲਗੀਆਂ ਵਾਲਿਆ, ਅਸੀਂ ਅੱਜ ਦੀ ਰਾਤ ਤੇਰੇ ਕੋਲ ਹਾਂ ਔਰ ਸਾਡੇ ਦਿਲ ਦੀ ਇੱਛਾ ਹੈ ਕਿ ਤੂੰ ਇਸ ਸਾਡੇ ਬਣਾਏ ਹੋਏ ਸਿੰਘਾਸਨ ਉੱਤੇ ਲੇਟ ਕੇ ਔਰ ਆਰਾਮ ਫਰਮਾ ਕੇ ਔਰ ਆਪਣੀਆਂ ਅੱਖਾਂ ਅੰਦਰ ਰੱਜ ਕੇ ਨੀਂਦ ਲੈ ਲਏ ਇੱਕ ਵਾਰੀ। ਸਤਿਕਾਰਯੋਗ ਸਾਧ ਸੰਗਤ, ਇਹ ਸਿੰਘਾਂ ਦਾ ਫੈਸਲਾ ਹੋ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਦਾ ਹੈ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਇਹ ਬੇਨਤੀ ਮੰਨ ਲੈਣ ਔਰ ਸਾਡੇ ਦਿਲ ਅੰਦਰ ਜਿਹੜੀ ਸ਼ਰਧਾ ਹੈ ਉਹ ਪੂਰੀ ਹੋ ਜਾਏ ਔਰ ਅਸੀਂ ਆਪਣੇ ਆਪ ਨੂੰ ਪਾਗਾਂ ਵਾਲੇ ਸਮਝਾਂਗੇ। ਭਾਈ ਦਇਆ ਸਿੰਘ ਦੀ ਕਮਾਂਡ ਥੱਲੇ ਸਿੰਘਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਔਰ ਫਤਿਹ ਬੁਲਾ ਕੇ ਕਿਹਾ, ਹਜ਼ੂਰ ਅਸੀਂ ਤੁਹਾਡੇ ਕੋਲ ਇੱਕ ਮੰਗ ਮੰਗਣ ਵਾਸਤੇ ਆਏ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਸਿੰਘੋ ਮੰਗੋ, ਕੀ ਮੰਗ ਮੰਗਣ ਵਾਸਤੇ ਆਏ ਹੋ? ਅਤੇ ਸਿੰਘਾਂ ਨੇ ਬੇਨਤੀ ਕਰਦਿਆਂ ਹੋਏ ਆਖਿਆ, ਕਲਗੀਆਂ ਵਾਲਿਆ, ਅਸੀਂ ਆਪਣੇ ਮਨ ਦਾ ਇੱਕ ਫੈਸਲਾ ਕੀਤਾ ਹੈ ਕਿ ਅੱਜ ਦੀ ਰਾਤ ਅਸੀਂ ਤੁਹਾਡੇ ਕੋਲ ਹਾਂ, ਕੱਲ੍ਹ ਨੂੰ ਦਿਨ ਚੜ੍ਹੇਗਾ ਜਿਵੇਂ ਸਾਡੇ ਵੀਰ ਲੜ ਕੇ ਸ਼ਹੀਦ ਹੋਏ ਨੇ, ਜਿਵੇਂ ਤੁਹਾਡੇ ਪੁੱਤਰ ਲੜ ਕੇ ਸ਼ਹੀਦ ਹੋਏ ਨੇ ਔਰ ਅਸੀਂ ਵੀ ਲੜ ਕੇ ਸ਼ਹੀਦ ਹੋਵਾਂਗੇ। ਅੱਜ ਦੀ ਰਾਤ ਤੁਹਾਡੇ ਕੋਲ ਹਾਂ, ਅਸੀਂ ਤੁਹਾਡੀ ਕੋਈ ਸੇਵਾ ਕਰ ਸਕੀਏ। ਫੈਸਲਾ ਕੀਤਾ ਹੈ ਕਿ ਆਪਨੇ ਕਈਆਂ ਦਿਨਾਂ ਤੋਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਲਈ ਔਰ ਸਾਡੀ ਵਿਚਾਰ ਹੈ ਕਿ ਸਾਡੀ ਇਸ ਸ਼ਰਧਾ ਨੂੰ ਤੋੜਿਓ ਨਾ, ਅਸੀਂ ਆਪਣੇ ਕਮਰ ਕੱਸੇ ਖੋਲ੍ਹ ਕੇ ਜੋ ਕੁਝ ਕੱਪੜਾ ਸਾਡੇ ਕੋਲ ਹੈ ਉਸ ਨੂੰ ਵਿਛਾ ਕੇ ਇੱਕ ਪਲੰਘ ਸਿੰਘਾਸਨ ਤਿਆਰ ਕੀਤਾ ਹੈ, ਆਪ ਉਹਦੇ ਉੱਤੇ ਆਰਾਮ ਕਰਨ ਵਾਸਤੇ ਲੇਟ ਜਾਓ ਅਤੇ ਆਪਣੀਆਂ ਅੱਖਾਂ ਵਿੱਚ ਇੱਕ ਵਾਰੀ ਰੱਜ ਕੇ ਨੀਂਦ ਲੈ ਲਓ। ਸਤਿਕਾਰਯੋਗ ਸਾਧ ਸੰਗਤ, ਗੁਰੂ ਆਪਣੇ ਸਿੱਖ ਦੀ ਸ਼ਰਧਾ ਕਦੇ ਨਹੀਂ ਤੋੜਦਾ। ਇਤਿਹਾਸ ਕਹਿੰਦਾ ਹੈ ਕਿਸੇ ਨੇ ਆਪਣਾ ਕਮਰ ਕੱਸਾ ਖੋਲ੍ਹਿਆ ਔਰ ਕਿਸੇ ਨੇ ਕੋਈ ਕੱਪੜਾ ਵਿਛਾਇਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਉਹ ਸਿੰਘਾਸਨ ਤਿਆਰ ਕਰ ਦਿੱਤਾ ਗਿਆ। ਸਿੰਘਾਂ ਦੀ ਬੇਨਤੀ ਮੰਨ ਕੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਚਮਕਾਰ ਦੀ ਕੱਚੀ ਹਵੇਲੀ ਅੰਦਰ ਅਸ ਬਣੇ ਹੋਏ ਸਿੰਘਾਸਨ ਉੱਤੇ ਇੱਕ ਵਾਰੀ ਆਰਾਮ ਕਰਨ ਵਾਸਤੇ ਲੇਟ ਗਏ। ਬਹੁਤਾ ਚਿਰ ਮੇਰੇ ਹਜ਼ੂਰ ਆਰਾਮ ਕਰਨ ਵਾਸਤੇ ਲੇਟੇ ਨਹੀਂ ਰਹੇ ਔਰ ਕੁਝ ਸਮੇਂ ਤੋਂ ਬਾਅਦ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਉੱਠ ਖੜ੍ਹੇ ਹੋਏ। ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਆਪਣੀ ਅੱਖਾਂ ਵਿੱਚ ਨੀਂਦ ਨਹੀਂ ਲਈ, ਸਾਡੀ ਵਿਚਾਰ ਸੀ ਤੁਸੀਂ ਨੀਂਦ ਲਓਗੇ ਔਰ ਤੁਹਾਡਾ ਥਕੇਵਾਂ ਦੂਰ ਹੋ ਜਾਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਉਹ ਸਿੰਘੋ ਜਿਸ ਮਨੁੱਖ ਦੇ ਪੁੱਤਰ ਸ਼ਹੀਦ ਹੋ ਜਾਣ ਔਰ ਜਿਸ ਦੇ ਪੁੱਤਰਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਜਾਣ, ਕੀ ਉਸ ਮਨੁੱਖ ਦੀਆਂ ਅੱਖਾਂ ਵਿੱਚ ਨੀਂਦ ਆ ਸਕਦੀ ਹੈ? ਅਸਲ ਤੁਹਾਡੇ ਦਿਲ ਦੀ ਸ਼ਰਧਾ ਨਹੀਂ ਤੋੜੀ, ਅਸੀਂ ਉਸ ਸਿੰਘਾਸਨ ਉੱਤੇ ਆਰਾਮ ਕਰਨ ਵਾਸਤੇ ਲੇਟ ਗਏ ਹਾਂ ਔਰ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ, ਮੈਂ ਕੱਲ੍ਹ ਦੇ ਦਿਨ ਦੀ ਤਿਆਰੀ ਕਰਨੀ ਹੈ ਔਰ ਕੱਲ੍ਹ ਨੂੰ ਦਿਨ ਚੜ੍ਹੇਗਾ, ਸੂਰ ਦੀ ਆਕਾਸ਼ ਅੰਦਰ ਉਦੇ ਹੋਵੇਗਾ ਔਰ ਮੈਦਾਨੇ ਜੰਗ ਦਾ ਲੜਨ ਵਾਸਤੇ ਕੌਣ ਜਾਏਗਾ? ਸਤਿਕਾਰਯੋਗ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਪਿੱਛੇ ਪਰਤ ਆਏ। ਮੇਰੇ ਹਜ਼ੂਰ ਨੇ ਆਪਣੇ ਮਨ ਅੰਦਰ ਫੈਸਲਾ ਕੀਤਾ, ਕੱਲ੍ਹ ਨੂੰ ਨੌ ਪੋਹ ਦਾ ਦਿਨ ਚੜ੍ਹੇਗਾ ਜਿੱਥੇ ਸਿੰਘ ਸ਼ਹੀਦ ਹੋਏ, ਜਿੱਥੇ ਮੇਰੇ ਪੁੱਤਰ ਸ਼ਹੀਦ ਹੋਏ, ਮੈਂ ਆਪਣੇ ਹੱਥ ਅੰਦਰ ਤਲਵਾਰ ਲੈ ਕੇ ਸਿੱਖ ਕੌਮ ਦੀ ਤਕਦੀਰ ਕਰਦਾ ਹੋਇਆ ਮੈਦਾਨੇ ਜੰਗ ਤੋਂ ਲੜ ਕੇ ਸ਼ਹੀਦ ਹੋਵਾਂਗਾ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕੀਤਾ ਅਤੇ ਮੇਰੇ ਹਜ਼ੂਰ ਆਪਣੀ ਰਸਨਾ ਤੋਂ ਉਹ ਸ਼ਬਦ ਪੜ ਰਹੇ ਸਨ ਜੋ ਅਕਾਲ ਪੁਰਖ ਦੇ ਚਰਨਾਂ ਅੰਦਰ ਔਰ ਆਪਣੇ ਆਪ ਉੱਤੇ ਨਿਸ਼ਚਾ ਕਰਕੇ ਕਹਿ ਰਹੇ ਸਨ ਕਿ ਕੱਲ੍ਹ ਨੂੰ ਜੀਤ ਮੇਰੀ ਹੋਵੇਗੀ। ਮੇਰੇ ਹਜ਼ੂਰ ਕਹਿ ਰਹੇ ਸਨ, ਦੇ ਸ਼ਿਵਾ ਬਰਮੋਇ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਡਰੋ ਅਰਸੋ ਜਪ ਜਾਏ ਲਾਰੋ, ਨਿਸ਼ਚੇ ਕਰੇ ਆਪਣੀ ਜੀਤ ਕਰੋ ਔਰ ਸਿੱਖ ਹੀ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਾਂ ਉਚਰੋ, ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੇ ਤਬ ਯੂਜ ਮਰੋ। ਜਦੋਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਕਹੇ, ਇਹਨਾਂ ਸ਼ਬਦਾਂ ਦੀ ਆਵਾਜ਼ ਭਾਈ ਦਇਆ ਸਿੰਘ ਸਾਹਿਬ ਜੀ ਦੇ ਕੰਨਾਂ ਵਿੱਚ ਪਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕੀਤਾ ਹੈ, ਕੱਲ੍ਹ ਦਾ ਦਿਨ ਚੜ੍ਹੇਗਾ, ਆਪਣੇ ਹੱਥ ਅੰਦਰ ਤਲਵਾਰ ਲੈ ਕੇ ਮੈਦਾਨੇ ਜੰਗ ਦੇ ਲੜ ਕੇ ਸ਼ਹੀਦ ਹੋਵਾਂਗਾ। ਭਾਈ ਦਇਆ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਅਤੇ ਹੱਥ ਬੰਨ ਕੇ ਬੇਨਤੀ ਕੀਤੀ, ਹਜ਼ੂਰ ਕੱਲ੍ਹ ਦਾ ਦਿਨ ਚੜ੍ਹੇਗਾ, ਦੁਸ਼ਮਣ ਦੇ ਨਾਲ ਮੈਦਾਨੇ ਜੰਗ ਅੰਦਰ ਟਾਕਰਾ ਕਿਵੇਂ ਕਰਨਾ ਹੈ, ਕਿਹੜੇ ਸਿੰਘ ਨੂੰ ਜਥੇਦਾਰ ਬਣਾ ਕੇ ਮੈਦਾਨੇ ਜੰਗ ਵੱਲੇ ਭੇਜਣਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਪਿਆਰੇ ਭਾਈ ਦਇਆ ਸਿੰਘ ਜੀ, ਫੈਸਲਾ ਕੀਤਾ ਹੈ ਆਪਣੇ ਮਨ ਨਾਲ ਕਿ ਕੱਲ ਦਾ ਦਿਨ ਚੜ੍ਹੇਗਾ, ਸਿੰਘ ਜਿਹੜੇ ਚਮਕੌਰ ਦੀ ਕੱਤੀ ਹਵੇਲੀ ਵਿੱਚ ਰਹਿਣਗੇ, ਅਰ ਗੋਬਿੰਦਾ ਦਾਸ ਆਪਣੇ ਹੱਥ ਅੰਦਰ ਤਲਵਾਰ ਲੈ ਕੇ ਮੈਦਾਨੇ ਜੰਗ ਦਾ ਨਿਕਲ ਕੇ ਲੜ ਕੇ ਸ਼ਹੀਦ ਹੋਵੇਗਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਕਹੇ, ਭਾਈ ਦਇਆ ਸਿੰਘ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਬੇਨਤੀ ਕਰਦਿਆਂ ਹੋਇਆ ਭਾਈ ਦਇਆ ਸਿੰਘ ਨੇ ਆਖਿਆ, ਕਲਗੀਆਂ ਵਾਲਿਆ ਮੇਰੀ ਬੇਨਤੀ ਹੈ, ਅੱਜ ਸਿੰਘ ਚਮਕੌਰ ਦੀ ਕੱਚੀ ਹਵੇਲੀ ਅੰਦਰ ਹੈ, ਇਹਨਾਂ ਨੂੰ ਮੈਦਾਨੇ ਜੰਗ ਵੱਲੇ ਤੋਰੋ, ਅਸੀਂ ਤੁਹਾਡਾ ਸਾਥ ਦਿੰਦਿਆਂ ਮੈਦਾਨੇ ਜੰਗ ਅੰਦਰ ਲੜਾਂਗੇ। ਪਰ ਜਿਹੜਾ ਫੈਸਲਾ ਤੁਸਾਂ ਨੇ ਕੀਤਾ ਹੈ ਕਿ ਕੱਲ੍ਹ ਨੂੰ ਗੋਬਿੰਦ ਦਾਸ ਮੈਦਾਨੇ ਜੰਗ ਅੰਦਰ ਜੂਝ ਕੇ ਸ਼ਹੀਦ ਹੋਵੇਗਾ, ਇਸ ਫੈਸਲੇ ਉੱਤੇ ਵਿਚਾਰ ਕਰ ਲਈ ਜਾਏ ਔਰ ਇਸ ਫੈਸਲੇ ਨੂੰ ਵਾਪਸ ਲੈ ਲਿਆ ਜਾਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਿਹਾ, ਪਿਆਰੇ ਭਾਈ ਦਇਆ ਸਿੰਘ ਜੀ, ਮੈਂ ਜੋ ਕੁਝ ਕਹਿ ਦਿੱਤਾ ਹੈ, ਫੈਸਲਾ ਕਰ ਲਿਆ ਹੈ, ਇਸ ਫੈਸਲੇ ਉੱਤੇ ਅਟਲ ਰਹਾਂਗਾ। ਕੱਲ੍ਹ ਦਾ ਦਿਨ ਚੜ੍ਹੇਗਾ, ਮੈਦਾਨੇ ਜੰਗ ਅੰਦਰ ਜੂਝ ਕੇ ਹੱਥ ਅੰਦਰ ਤਲਵਾਰ ਲੈ ਕੇ ਸ਼ਹੀਦ ਹੋਵਾਂਗਾ। ਭਾਈ ਦਇਆ ਸਿੰਘ ਜੀ ਪਿੱਛੇ ਪਰਤ ਗਏ। ਕੁਝ ਸਮੇਂ ਤੋਂ ਬਾਅਦ ਭਾਈ ਦਇਆ ਸਿੰਘ ਨੇ ਇੱਕ ਵਾਰੀ ਫਿਰ ਚਾਰਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਇਸ ਗੱਲ 'ਤੇ ਫੈਸਲੇ ਤੋਂ ਉਲਟਾ ਲਿਆ ਜਾਏ ਕਿ ਆਪ ਮੈਦਾਨੇ ਜੰਗ ਅੰਦਰ ਜਾ ਕੇ ਸ਼ਹੀਦ ਨਾ ਹੋਣ। ਭਾਈ ਦਇਆ ਸਿੰਘ ਜੀ ਆਏ ਸਾਹਮਣੇ ਅਤੇ ਹੱਥ ਬੰਨ ਕੇ ਬੇਨਤੀ ਕੀਤੀ, ਕਲਗੀਆਂ ਵਾਲਿਆ ਜੋ ਆਪ ਨੇ ਫੈਸਲਾ ਕੀਤਾ ਹੈ ਇਸ ਨੂੰ ਬਦਲ ਲਿਆ ਜਾਏ ਔਰ ਤੁਸੀਂ ਮੈਦਾਨੇ ਜੰਗ ਅੰਦਰ ਜਾ ਕੇ ਤਲਵਾਰ ਲੈ ਕੇ ਲੜ ਕੇ ਸ਼ਹੀਦ ਨਾ ਹੋਵੋ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੱਥੇ ਉੱਤੇ ਤਿਉੜੀਆਂ ਪੈ ਗਈਆਂ ਅਤੇ ਆਵਾਜ਼ ਦੇ ਕੇ ਆਖਿਆ, ਭਾਈ ਦਇਆ ਸਿੰਘ ਜੀ, ਜਿੱਥੇ ਮੇਰੇ ਪੁੱਤਰ ਸ਼ਹੀਦ ਹੋਏ, ਜਿੱਥੇ ਪੁੱਤਰਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਨੇ, ਕੀ ਇਹਦੇ ਨੂੰ ਕਿਹੜੀ ਥਾਂ ਮੈਨੂੰ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਚੰਗੀ ਲੱਗੇਗੀ? ਕੱਲ੍ਹ ਨੂੰ ਮੈਦਾਨੇ ਜੰਗ ਅੰਦਰ ਨਿਕਲ ਕੇ ਲੜ ਕੇ ਸ਼ਹੀਦ ਹੋਵਾਂਗਾ। ਹੁਣ ਭਾਈ ਦਇਆ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਲੜ ਕੇ ਸ਼ਹੀਦ ਹੋ ਗਿਆ ਔਰ ਸਾਡੇ ਵਰਗੇ ਹਜ਼ਾਰਾਂ ਸਿੰਘ ਰਲ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਪੈਦਾ ਨਹੀਂ ਕਰ ਸਕਣਗੇ, ਗੁਰੂ ਜੀਵਿਤ ਰਹੇਗਾ ਔਰ ਸਾਡੇ ਵਰਗੇ ਸੈਂਕੜੇ ਨਹੀਂ ਹਜ਼ਾਰਾਂ ਅਤੇ ਲੱਖਾਂ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਥ ਲੈਣਗੇ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਕੀਤਾ ਹੋਇਆ ਬਾਤ ਬਚਨ ਯਾਦ ਆਇਆ ਜਿਹੜਾ ਕਦੇ ਕੇਸਗੜ੍ਹ ਦੀ ਪਹਾੜੀ ਉੱਤੇ ਕੀਤਾ ਸੀ ਕਿ ਜਿੱਥੇ ਪੰਜ ਸਿੰਘ ਰਲ ਕੇ ਮੈਨੂੰ ਹੁਕਮ ਕਰਨਗੇ ਉਹ ਸਿੰਘ ਪੰਥ ਦਾ ਰੂਪ ਹੋਣਗੇ, ਪੰਥ ਮੇਰਾ ਗੁਰੂ ਹੋਵੇਗਾ, ਮੈਂ ਪੰਥ ਦੇ ਹੁਕਮ ਦੇ ਸਾਹਮਣੇ ਆਪਣਾ ਸਿਰ ਚੁਕਾ ਕੇ ਉਹਨਾਂ ਦੇ ਫੈਸਲੇ ਨੂੰ ਪ੍ਰਵਾਨ ਕਰ ਲਵਾਂਗਾ। ਸਤਿਕਾਰਯੋਗ ਸਾਧ ਸੰਗਤ, ਭਾਈ ਦਇਆ ਸਿੰਘ ਜੀ ਦੋ ਛੱਤ ਮਕਾਨ ਤੋਂ ਥੱਲੇ ਉਤਰੇ, ਆਪਣੇ ਸਿੰਘਾਂ ਨਾਲ ਸਲਾਹ ਕੀਤੀ, ਪੰਜ ਸਿੰਘਾਂ ਨੂੰ ਨਾਲ ਲੈ ਕੇ ਕੁਝ ਸਮੇਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ, ਆਣ ਕੇ ਹੱਥ ਬੰਨ ਕੇ ਬੇਨਤੀ ਕੀਤੀ, ਕਲਗੀਆਂ ਵਾਲਿਆ ਭਾਈ ਦਇਆ ਸਿੰਘ ਆਪ ਨੂੰ ਬੇਨਤੀ ਕਰਦਾ ਹੈ ਕਿ ਕੱਲ੍ਹ ਨੂੰ ਸਿੰਘ ਲੜ ਕੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਣਗੇ ਔਰ ਤੁਸੀਂ ਰਾਤੋਂ ਰਾਤ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਜਾਓ, ਇਹ ਸਾਡੀ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਕਾਰ ਕੀਤਾ। ਫਿਰ ਯਾਦ ਰੱਖਿਆ ਜੇ ਭਾਈ ਦਇਆ ਸਿੰਘ ਨੇ ਆਖਿਆ, ਸਤਿਗੁਰੂ ਮੇਰੇ ਇੱਕ ਸਵਾਲ ਦਾ ਜਵਾਬ ਦਿਆ ਜੇ, ਅਸੀਂ ਜਦੋਂ ਤੋਂ ਚਮਕੌਰ ਦੀ ਕੱਚੀ ਹਵੇਲੀ ਵਿੱਚ ਆਏ ਹਾਂ, ਤੁਹਾਡੇ ਹੁਕਮ ਤੋਂ ਬਿਨਾਂ ਕੋਈ ਸਿੰਘ ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਬਾਹਰ ਗਿਆ? ਜਦੋਂ ਭਾਈ ਦਇਆ ਸਿੰਘ ਨੇ ਸ਼ਬਦ ਕਹੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਆਤਮਾ ਗਦਗਦ ਹੋ ਉੱਠੀ। ਮੇਰੇ ਹਜ਼ੂਰ ਕਹਿੰਦੇ, ਪਿਆਰੇ ਦਇਆ ਸਿੰਘ ਜੀ, ਸਾਡੇ ਇੱਕ ਇੱਕ ਸਿੰਘ ਨੇ ਸਾਡੇ ਹੁਕਮ ਦੀ ਪਾਲਣਾ ਕੀਤੀ ਹੈ ਔਰ ਸਾਡੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਦੁਸ਼ਮਣ ਦੇ ਤੀਰਾਂ ਦੇ ਤਲਵਾਰਾਂ ਦੇ ਵਾਰ ਆਪਣੇ ਸਰੀਰ ਉੱਤੇ ਖਾ ਕੇ ਮੈਦਾਨੇ ਜੰਗ ਅੰਦਰ ਨਿਕਲ ਕੇ ਲੜ ਕੇ ਸ਼ਹੀਦ ਹੋਏ ਨੇ। ਜਦੋਂ ਅਸੀਂ ਹੁਕਮ ਕੀਤਾ ਉਦੋਂ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਤੋ ਸਿੰਘ ਮੈਦਾਨੇ ਜੰਗ ਅੰਦਰ ਨਿਕਲ ਕੇ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਗੱਲ ਸੁਣਨ ਤੋਂ ਬਾਅਦ ਪਿਆਰੇ ਭਾਈ ਦਇਆ ਸਿੰਘ ਨੇ ਆਖਿਆ, ਕਲਗੀਆਂ ਵਾਲਿਆ ਆ ਫੇ ਵੇਖ, ਔਰ ਤੇਰੇ ਸਾਹਮਣੇ ਇਕੱਲਾ ਦਇਆ ਸਿੰਘ ਨਹੀਂ ਖੜਾ, ਤੇਰੇ ਸਾਹਮਣੇ ਪੰਜ ਸਿੰਘ ਖੜੇ ਨੇ ਅਤੇ ਤੇਰਾ ਫਰਮਾਨ ਹੈ ਜਿੱਥੇ ਪੰਜ ਸਿੰਘ ਰਲ ਕੇ ਮੈਨੂੰ ਕੋਈ ਵਿਚਾਰ ਦੇਣਗੇ ਉਹ ਪੰਜ ਸਿੰਘ ਪੰਥ ਦਾ ਰੂਪ ਹੋਣਗੇ ਔਰ ਪੰਥ ਮੇਰਾ ਗੁਰੂ ਹੋਵੇਗਾ, ਮੈਂ ਪੰਥ ਗੁਰੂ ਦੇ ਹੁਕਮ ਦੇ ਸਾਹਮਣੇ ਆਪਣਾ ਸਿਰ ਚੁਕਾ ਦੇਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਭਾਈ ਦਇਆ ਸਿੰਘ ਨੇ ਆਖਿਆ, ਸਤਿਗੁਰੂ ਜੀ ਫਿਰ ਪੰਥ ਤੁਹਾਡਾ ਤੁਹਾਨੂੰ ਹੁਕਮ ਕਰਦਾ ਹੈ ਕਿ ਰਾਤੋਂ ਰਾਤ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰ ਜਾਓ ਔਰ ਕੱਲ੍ਹ ਦੇ ਦਿਨ ਆਪ ਮੈਦਾਨੇ ਜੰਗ ਲੜ ਕੇ ਸ਼ਹਾਦਤ ਦਾ ਜਾਮ ਨਹੀਂ ਪੀਓਗੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਬਦ ਸੁਣੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਪਿਆਰੇ ਦਇਆ ਸਿੰਘ ਜੀ, ਮੈਂ ਪੰਥ ਦਾ ਹੁਕਮ ਮੰਨਣ ਵਾਸਤੇ ਤਿਆਰ ਹਾਂ, ਪਰ ਮੈਂ ਪੰਥ ਕੋਲੋਂ ਇੱਕ ਰਾਇਤ ਮੰਗਦਾ ਹੈ, ਇੱਕ ਰਾਇਤ ਚਾਹੁੰਦਾ ਹਾਂ, ਮੈਨੂੰ ਪੰਥ ਥੋੜ੍ਹੀ ਜਿਹੀ ਰਾਇਤ ਦੇ ਦੇਵੇ। ਭਾਈ ਦਇਆ ਸਿੰਘ ਨੇ ਆਖਿਆ, ਕਲਗੀਆਂ ਵਾਲਿਆ ਰਾਇਤ ਜਿੰਨੀ ਵੀ ਲੈਣੀ ਹੈ ਲੈ ਲੈ, ਪਰ ਇੱਕ ਗੱਲ ਯਾਦ ਰੱਖਿਆ ਜੇ, ਚਮਕੌਰ ਦੀ ਕੱਚੀ ਹਵੇਲੀ ਵਿੱਚੋਂ ਜਿਉਂਦਾ ਨਿਕਲਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਭਾਈ ਦਇਆ ਸਿੰਘ ਜੀ, ਮੈਂ ਚੁੱਪ ਕਰਕੇ ਨਹੀਂ ਤਾੜੀ ਉੱਤੇ ਤਾੜੀ ਮਾਰ ਕੇ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਜਾਵਾਂਗਾ। ਭਾਈ ਦਇਆ ਸਿੰਘ ਨੇ ਆਖਿਆ ਛੱਡ ਕੇ ਜਾਣਾ ਚਾਹੀਦਾ ਔਰ ਜਿਉਂਦਾ ਨਿਕਲਣਾ ਚਾਹੀਦਾ ਔਰ ਭਾਵੇਂ ਤਾੜੀ ਉੱਤੇ ਤਾੜੀ ਮਾਰ ਕੇ ਤੁਰ ਜਾ ਭਾਵੇਂ ਚੁੱਪ ਕਰਕੇ ਤੁਰ ਜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਸਿਰ ਉੱਤੋਂ ਆਪਣਾ ਕਲਗੀ ਤੋੜਾ ਲਾਇਆ ਅਤੇ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਰੱਖ ਦਿੱਤਾ। ਦੁਨੀਆ ਵਾਲਿਆ, ਦੁਨੀਆ ਦੇ ਮਜ਼ਹਬਾਂ ਦਾ ਇਤਿਹਾਸ ਪੜ੍ਹਿਆ ਜਾਏ, ਕਿਸੇ ਮਜ਼ਹਬ ਦੇ ਆਗੂ ਨੇ ਆਪਣੇ ਸਿਰ ਦਾ ਤਾਜ ਲਾ ਕੇ ਜਿਉਂਦੇ ਜੀ ਆਪਣੇ ਚੇਲੇ ਦੇ ਸਿਰ ਉੱਤੇ ਨਹੀਂ ਰੱਖਿਆ ਸਵਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ। ਉਹ ਅਕੇਲੀ ਆਤਮਾ ਹੈ ਜਿਸ ਨੇ ਆਪਣੇ ਸਿਰ ਉੱਤੋਂ ਕਲਗੀ ਤੋੜਾ ਲਾ ਕੇ ਭਾਈ ਸੰਗਤ ਸਿੰਘ ਦੇ ਸਿਰ ਉੱਤੇ ਰੱਖ ਦਿੱਤਾ। ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ, ਹਜ਼ੂਰ ਅਸੀਂ ਤੁਹਾਡੇ ਹਰ ਹੁਕਮ ਦੀ ਪਾਲਣਾ ਕਰਨ ਵਾਸਤੇ ਤਿਆਰ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ ਦਇਆ ਸਿੰਘ ਜੀ ਹੁਣ ਤਿੰਨ ਸਿੰਘ ਸਾਡੇ ਨਾਲ ਤਿਆਰ ਹੋਣ, ਉਹ ਵੱਖ ਵੱਖ ਬਾਹੀਆਂ ਉੱਤੇ ਨਿਕਲਣਗੇ ਔਰ ਜਕਾਰਿਆਂ ਦੀ ਗੂੰਜ ਪਾਈ ਜਾਏਗੀ ਜਦੋਂ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡਿਆ ਜਾਏਗਾ। ਹੁਣ ਉਹ ਤਿੰਨ ਸਿੰਘ ਭਾਈ ਦਇਆ ਸਿੰਘ ਔਰ ਭਾਈ ਧਰਮ ਸਿੰਘ ਔਰ ਤੀਸਰਾ ਭਾਈ ਮਾਨ ਸਿੰਘ, ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਨਿਯਤ ਕੀਤੇ। ਅਜੇ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡਿਆ ਨਹੀਂ ਹੈ। ਭਾਈ ਦਇਆ ਸਿੰਘ ਨੇ ਆਖਿਆ, ਕਲਗੀਆਂ ਵਾਲਿਆ ਜਦੋਂ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਨਿਕਲਾਂਗੇ, ਤੁਸੀਂ ਇੱਕ ਬਾਹੀ ਉੱਤੇ ਨਿਕਲੋਗੇ, ਅਸੀਂ ਦੂਜੀਆਂ ਬਾਹੀਆਂ ਉੱਤੇ ਨਿਕਲਾਂਗੇ, ਤੁਹਾਡਾ ਸਾਡਾ ਮਿਲਾਪ ਕਿਵੇਂ ਹੋਵੇਗਾ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਇੱਕ ਤਾਰੇ ਦੀ ਸਿਹਤ ਉੱਤੇ ਇਕੱਠਿਆਂ ਹੋਣ ਦਾ ਨਿਸ਼ਾਨਾ ਦੇ ਕੇ ਇਹ ਫੈਸਲਾ ਕਰ ਲਿਆ ਕਿ ਹੁਣ ਅੱਠ ਪੋਹ ਦੀ ਅੱਧ ਬੀਤੀ ਰਾਤ ਨੂੰ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡ ਦਿੱਤਾ ਜਾਵੇਗਾ। ਸਤਿਕਾਰਯੋਗ ਸਾਧ ਸੰਗਤ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਤੁਰਨ ਲੱਗੇ ਨੇ ਅਤੇ ਕਵੀ ਦੇ ਮਨ ਦਾ ਤਸਵਰ ਹੈ, ਚਮਕਾਰ ਦੀ ਕੱਚੀ ਹਵੇਲੀ ਦੀ ਉਹ ਤਰਤ ਕਰਲਾ ਉੱਠੀ। ਉਹਨੇ ਤਾਹਾਂ ਮਾਰ ਕੇ ਆਖਿਆ, ਪੰਥ ਦਿਆ ਬਾਨੀਆਂ, ਤੇਰੇ ਮੁਬਾਰਕ ਚਰਨ ਮੇਰੀ ਹਿੱਕ ਉੱਤੇ ਰੱਖੇ ਗਏ, ਮੈਂ ਸਤਿਕਾਰੀ ਗਈ, ਸਮਾਂ ਆਵੇਗਾ ਜਦੋਂ ਦੁਨੀਆਂ ਦੇ ਲੋਕ ਮੇਰੇ ਇਸ ਧਰਤੀ ਦੀ ਪੂਜਾ ਕਰਨ ਵਾਸਤੇ ਆਉਣਗੇ, ਮੇਰੇ ਕੋਲੋਂ ਕੀ ਗੁਨਾਹ ਹੋਇਆ ਹੈ, ਇਹ ਕਲੰਕ ਮੇਰੇ ਮੱਥੇ ਉੱਤੇ ਲਾ ਕੇ ਤੁਰ ਚੱਲਿਆ ਹੈ ਕਿ ਚਮਕੌਰ ਦੀ ਕੱਚੀ ਹਵੇਲੀ ਨੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਵੀ ਸਾਥ ਨਾ ਦਿੱਤਾ ਔਰ ਅੱਠ ਪੋਹ ਦੀ ਅੱਧ ਬੀਤੀ ਰਾਤ ਨੂੰ ਆਪਣੇ ਵਿੱਚੋਂ ਤੋਰ ਦਿੱਤਾ, ਮੇਰੇ ਕੋਲੋਂ ਕੀ ਗੁਨਾਹ ਹੋਇਆ ਹੈ, ਤੂੰ ਮੇਰੇ ਉੱਤੇ ਆਇਓ, ਮੈਂ ਸਤਿਕਾਰੀ ਗਈ, ਮੈਨੂੰ ਇਸ ਗੱਲ ਦਾ ਗੁਨਾਹ ਦੱਸ ਕੇ ਜਾਓ ਕਿ ਆਹ ਜਿਹੜੇ ਆਪਣੇ ਦੋ ਲਖਤੇ ਜ਼ਿਕਰ ਸਦਾ ਲਈ ਮੇਰੀ ਹਿੱਕ ਉੱਤੇ ਸਵਾ ਕੇ ਤੁਰ ਚੱਲੇ ਹੋ, ਇਹ ਮੇਰੇ ਕੋਲੋਂ ਕਦੋਂ ਆਣ ਕੇ ਲਹੋਗੇ? ਤਾਹਾ ਮਾਰ ਕੇ ਕਰਲਾ ਉੱਠੀ ਚਮਕੌਰ ਦੀ ਧਰਤੀ। ਉਹਨੇ ਜੋ ਕੁਝ ਆਖਿਆ ਕਵੀ ਦੇ ਮਨ ਦਾ ਤਸਵਰ ਹੈ ਤੇ ਪੰਥ ਦਾ ਜਨਮਦਾਤਾ, ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡਣ ਤੋਂ ਪਹਿਲਾਂ ਜਿਵੇਂ ਚਮਕਾਰ ਦੀ ਕੱਚੀ ਹਵੇਲੀ ਨੂੰ ਸਦਾ ਅਮਰ ਰਹਿਣ ਦਾ ਵਰਦਾਨ ਦੇ ਰਿਹਾ, ਉਹ ਸਵੇਰੇ ਦਾ ਨਕਸ਼ਾ ਕੋਮਲ ਦਾ ਢਾਡੀ ਜੱਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਹੈ ਇੰਜ ਕਰ ਰਿਹਾ।
ਚਮਕੌਰ ਦੀ ਗੜੀ ਰੋਪੀ ਸਭ ਕੁਝ ਵਾਰ ਕੇ ਜਦੋਂ ਦਸ਼ਮੇਸ਼ ਤੁਰਿਆ ਚਾਰੇ ਪਾਸੇ ਉਦਾਸੀਆਂ ਛਾ ਗਈਆਂ ਜਦੋਂ ਪਾਤਸ਼ਾਹ ਬਣ ਦਰਵੇਸ਼ ਤੁਰਿਆ ਮੱਦੂ ਛਾਂਗੀਆ ਲਿਸੇ ਲਤਾੜਿਆਂ ਦੇ ਕੱਟਣ ਵਾਸਤੇ ਦੁੱਖ ਕਲੇਸ਼ ਤੁਰਿਆ ਕੱਟਣ ਵਾਸਤੇ ਦੁੱਖ ਕਲੇਸ਼ ਤੁਰਿਆ
ਲੈ ਗੜੀਏ ਨੀ ਅਸੀਂ ਚੱਲੇ
रात पई टले अमर तेरी याद रहे, अमर तेरी याद रहे। लै गड़िए नी असी चले रात पई टले अमर तेरी याद रहे, अमर तेरी याद रहे। दुश्मन दे ठल्ले मार के हल्ले अमर तेरी याद रहे, अमर तेरी याद रहे।
Woo!
ਨਹੀਂ ਮਾਨਣੀ ਮੌਤ ਜਾਹੀ ਚੁੱਪ ਛਾਈ ਗੋਦ ਤੇਰੀ ਚੋਂ ਵਿਦਿਆ ਹੋ ਕੇ ਗੋਦ ਤੇਰੀ ਚੋਂ ਵਿਦਿਆ ਹੋ ਕੇ ਤੁਰ ਚੱਲਿਆ ਅੱਜ ਰਾਹੀ
ਅਸੀਂ ਦਰਦੀ ਦਰਦ
ਲੈ ਪੱਲੇ ਬੜੇ ਦੁੱਖ ਚੱਲੇ ਅਮਰ ਤੇਰੀ ਯਾਦ ਰਹੇ ਅਮਰ ਤੇਰੀ ਯਾਦ ਰਹੇ ਲੈ ਗੜੀਏ ਨੀ ਅਸੀਂ ਚੱਲੇ ਰਾਤ ਪਈ ਟੱਲੇ ਅਮਰ ਤੇਰੀ ਯਾਦ ਰਹੇ ਅਮਰ ਤੇਰੀ ਯਾਦ ਰਹੇ ਅਮਰ ਤੇਰੀ ਯਾਦ ਰਹੇ ਹੋ
ਪੰਥ ਦਾ ਜਨਮਦਾਤਾ ਅੱਠ ਪੋਹ ਦੀ ਅੱਧ ਬੀਤੀ ਰਾਤ ਨੂੰ ਚਮਕਾਰ ਦੀ ਕੱਚੀ ਹਵੇਲੀ ਨੂੰ ਛੱਡ ਕੇ ਕਿਵੇਂ ਤੁਰਦਾ ਹੈ ਨੀਅਤ ਕੀਤਾ ਸਮਾਂ ਸਮਾਪਤ ਹੋਇਆ ਹੈ ਮੈਂ ਕੱਲ੍ਹ ਦੇ ਦੀਵਾਨ ਅੰਦਰ ਅਰਜ਼ ਕਰਾਂਗਾ ਨਾਲੇ ਇੱਕ ਵਿਸ਼ੇਸ਼ ਤੌਰ ਉੱਤੇ ਤੁਹਾਡੇ ਨਾਲ ਵਿਚਾਰ ਕਰਾਂਗਾ ਕਿ ਅੱਜ ਤੱਕ ਅਸੀਂ ਜਦੋਂ ਵੀ ਚਮਕੌਰ ਦੇ ਪ੍ਰਸੰਗ ਨੂੰ ਸਟੇਜ ਉੱਤੇ ਗਾਇਆ ਅਤੇ ਪੜ੍ਹਿਆ ਹੈ ਅਸੀਂ ਇਹੀ ਗੱਲ ਕਹਿੰਦੇ ਰਹੇ ਹਾਂ ਕਿ ਰਾਤ ਹਨੇਰੀ ਹੈ ਹੱਥ ਪਸਾਰਿਆ ਨਜ਼ਰ ਨਹੀਂ ਸੀ ਆਉਂਦਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਚਮਕੌਰ ਦੀ ਕੱਚੀ ਹਵੇਲੀ ਨੂੰ ਛੱਡਿਆ ਜੇ ਇਤਿਹਾਸ ਨੂੰ ਗੌ ਨਾ ਬਚਿਆ ਜਾਏ ਤਾਂ ਰਾਤ ਹਨੇਰੀ ਨਹੀਂ ਸੀ ਰਾਤ ਚਾਨਣੀ ਸੀ ਤੁਹਾਡੇ ਦਿਲ ਅੰਦਰ ਇਸ ਗੱਲ ਦਾ ਸਵਾਲ ਪੈਦਾ ਹੋ ਗਿਆ ਹੋਵੇਗਾ ਕਿ ਇਸ ਦਾ ਸਪਸ਼ਟੀਕਰਨ ਕੀ ਹੈ ਕੌਣ ਕਹਿੰਦੇ ਕਿ ਰਾਤ ਚਾਨਣੀ ਹੈ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਵਿਚਾਰ ਕਰਾਂਗੇ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਦੇ ਕੇ ਆਪਣੇ ਇਤਿਹਾਸ ਦਾ ਮਾਨ ਕੀਤਾ ਹੈ ਅਰਦਾਸ ਕਰਦਾ ਹੈ ਮੇਰੇ ਸਤਿਗੁਰੂ ਖਜ਼ਾਨੇ ਭਰਪੂਰ ਕਰਨ ਚੜ੍ਹਦੀਆਂ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ ਨੀਅਤ ਕੀਤਾ ਸਮਾਂ ਸਮਾਪਤ ਹੋਇਆ ਹੈ ਆਨੰਦ ਸਾਹਿਬ ਦੀ ਬਾਣੀ ਦੀਆਂ ਛੇ ਪੌੜੀਆਂ ਦਾ ਜਾਪ ਆਪਾਂ ਸਾਰੇ ਜਣੇ ਰਲ ਕੇ ਕਰੀਏ ਫਿਰ ਅਰਦਾਸ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਗੁਜ਼ਾਰੀ ਜਾਏਗੀ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਗਾਓ ਹਰੀ ਕੇਰਾ ਮਨ ਜਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸਵਾਮੀ ਸੋਕ ਮਨੋ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਹਿਬਾ ਕਿਆ ਨਹੀਂ ਕਰ ਤੇਰੇ
ਕਰਤਾ ਤੇਰੇ ਸਭ ਕਿਛ ਹੈ ਜਿਸਨੇ ਹੈ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੇ ਮਨ ਵਸਿਆ ਵਾਚੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
ਸਾਚਾ ਨਾਮ ਮੇਰਾ ਆਧਾਰ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
ਹੋਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰਿ ਕੈ ਲਾਗੇ।
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰਿ ਅਨਹਦ ਵਾਜੇ।
ਆਨੰਦ ਸੁਣੋ ਵੰਡ ਭਾਗੀ ਹੋ ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ।
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।
ਸਾਜਣ ਪੈ ਸਿਰ ਸੇ ਪੂਰੇ ਗੁਰ ਤੇ ਜਾਣੀ।
ਸੁਣਤੇ ਬਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਾਰ ਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸਲੋਕ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ।
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ।
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ।
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।